ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲਾ ਕਿਰਪਾ ਗੁਣ ਗਾਮ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲਾ ਕਿਰਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬਹੁ ਬਿਦ ਕੋ ਤਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸਾ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸਾ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਮਾਲਕ ਸਰਬ ਪ੍ਰਤਪਾਲਕ ਗੁਰਗੱਦੀ ਤੇ ਸੋਭਾਏ ਮਾਣ ਪ੍ਰਕਾਸ਼ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤਸੰਗਤ ਜੀਓ ਸਾਹਿਬਾਂ ਦੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਦੇ ਬੋਲਨੇ ਜਿਨ ਕੋ ਭੈ ਦਿਆਲ ਤਿੰਨ ਸਾਧੂ ਸੰਗ ਪਿਆ ਜਿਨ ਕੋ ਭੈ ਦਿਆਲ ਜਿਨ੍ਹਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਦਇਆ ਕਰ ਦਿੰਦੇ ਨੇ ਰਹਿਮਤ ਕਰ ਦਿੰਦੇ ਨੇ ਬਖਸ਼ਿਸ਼ ਕਰ ਦਿੰਦੇ ਨੇ ਉਹਨਾਂ ਨੂੰ ਤਿੰਨ ਕਹੋ ਉਹਨਾਂ ਨੂੰ ਸਾਧੂ ਭਾਵ ਸੰਗਤ ਸੰਗ ਸਤ ਸੰਗਤ ਦੀ ਪ੍ਰਾਪਤੀ ਭੈ ਤੋਂ ਭਾਵ ਹੈ ਪ੍ਰਾਪਤੀ ਤੇ ਗੁਰੂ ਕੀ ਸੰਗਤ ਜਦੋਂ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਨਾ, ਫਿਰ ਜੀਵ ਮਨੁੱਖ ਇਹ ਆਤਮਾ ਕਰਦੀ ਕੀ ਹੈ? ਅੰਮ੍ਰਿਤ ਹਰਿ ਕਾ ਨਾਮ। ਅੰਮ੍ਰਿਤ ਆਤਮਕ ਜੀਵਨ ਦੇਣ ਵਾਲਾ, ਹਰੀ ਪਰਮੇਸ਼ਰ ਪਰਮਾਤਮਾ ਦਾ ਨਾਮ, ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲਿਆ, ਉਹਨਾਂ ਨੇ ਜਪਣਾ ਕੀਤਾ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਦਰ ਘਰ ਅੰਦਰ ਬੈਠ ਕਰਕੇ ਜੋ ਸਤਿਗੁਰੂ ਜੀ ਨੇ ਆਪਣੇ ਪਵਾਵਨ ਪਵਿੱਤਰ ਮੁਖਾਰ ਬਿੰਦ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਪਣੇ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਹੁਕਮ ਸਰਵਣ ਕੀਤੇ ਨੇ, ਗੁਰੂ ਦੇ ਹੁਕਮ ਦੀ ਵਿਚਾਰ, ਗੁਰੂ ਦੀ ਵਡਿਆਈ, ਗੁਰੂ ਦੀ ਸਿਫਤ ਕਰਨੀ ਇੱਕ ਮਨੁੱਖ ਦੀ ਜੇਬਾਂ ਦੇ ਵੱਸ ਦੀ ਗੱਲ ਨਹੀਂ। ਪਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਐ ਮਨੁੱਖ ਤੂੰ ਸਿਫਤ ਸਲਾਹ ਵਡਿਆਈ ਕਰਨ ਦਾ ਯਤਨ ਕਰ। ਪਰ ਨਾਲ ਹੀ ਮੇਰੇ ਸਤਿਗੁਰੂ ਜੀ ਨੇ ਇਹ ਵੀ ਕਹਿਣਾ ਕੀਤਾ ਹੈ ਕਿ ਜਿਵੇਂ ਕੋਈ ਸੁਨਿਆਰੇ ਨੂੰ ਕਹਿ ਦੇਵੇ ਐ ਸੁਨਿਆਰ ਤੈਨੂੰ ਆਪਾਂ ਕਹਿੰਦੇ ਹਾਂ ਵੀ ਤੂੰ ਆਹ ਜਿਹੜੀ ਧਰਤੀ ਹੈ ਨਾ, ਆਹ ਜਿਹੜੇ ਪਰਬਤ ਨੇ, ਆਹ ਜਿਹੜੇ ਸਾਗਰ ਸਮੁੰਦਰ ਨੇ, ਇਹ ਤੋਲ ਕੇ ਦੱਸ ਕਿੰਨੇ ਭਾਰੇ ਨੇ, ਇਹ ਕਿੰਨੇ ਭਾਰੇ ਨੇ, ਇਹਨਾਂ ਦਾ ਵਜ਼ਨ ਕਿੰਨਾ ਹੈ। ਤੇ ਗੁਰੂ ਕੀ ਸੰਗਤ ਸੁਨਿਆਰੇ ਦਾ ਹੱਥ ਜੁੜ ਜਾਣਗੇ, ਉਹ ਕਹੇਗਾ ਵੀ ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਵੱਸ ਦੀ ਗੱਲ ਨਹੀਂ, ਮੈਂ ਨਹੀਂ ਦੱਸ ਸਕਦਾ ਕਿ ਇਹ ਧਰਤੀ ਦਾ ਭਾਰ ਕਿੰਨਾ ਹੈ, ਪਰਬਤਾਂ ਦਾ ਭਾਰ ਕਿੰਨਾ ਹੈ, ਸਮੁੰਦਰ ਸਾਗਰਾਂ ਦਾ ਪਾਣੀ ਦਾ ਭਾਰ ਕਿੰਨਾ ਹੈ, ਕਿੰਨਾ ਗਹਿਰਾ ਹੈ, ਨਹੀਂ। ਕਿਉਂਕਿ ਮੇਰੇ ਕੋਲ ਜੋ ਤੋਲਣ ਵਾਸਤੇ ਵੱਟੇ ਨੇ ਨਾ, ਉਹ ਬਹੁਤ ਬਹੁਤ ਛੋਟੇ ਨੇ, ਛੋਟੇ ਨੇ, ਬਹੁਤ ਛੋਟੇ ਨੇ। ਧਰਤੀ ਪਾਣੀ ਪਰਬਤ ਭਾਰ, ਧਰਤੀ ਪਾਣੀ ਪਰਬਤ ਭਾਰ, ਕਿਉਂ ਕੰਡੈ ਤੋਲੈ ਸੁਨਿਆਰ। ਇੱਕ ਸੁਨਿਆਰਾ ਕਿਵੇਂ ਆਪਣੇ ਕੰਡੇ ਦੇ ਉੱਪਰ ਇਹਨਾਂ ਨੂੰ ਤੋਲੇ, ਉਹ ਅੱਗੋਂ ਕੀ ਕਹਿੰਦਾ ਹੈ, ਕਹਿੰਦਾ ਤੋਲਾ ਮਾਸਾ ਰਤਕ ਪਾਏ। ਮੇਰੇ ਕੋਲ ਜਿਹੜੇ ਪਾਏ ਜਿਹੜੇ ਵੱਟੇ ਨੇ ਨਾ, ਇੱਕ ਤਾਂ ਤੋਲਾ ਹੈ, ਇੱਕ ਮਾਸਾ ਹੈ ਤੇ ਇੱਕ ਰਤੀ ਹੈ। ਮੈਂ ਤਾਂ ਰਤੀ ਤੋਲ ਸਕਦਾ ਹਾਂ, ਮਾਸਾ ਤੋਲ ਸਕਦਾ ਹਾਂ, ਤੋਲਾ ਤੋਲ ਸਕਦਾ ਹਾਂ, ਪਰਬਤ ਪਹਾੜ ਨਹੀਂ ਤੋਲੇ ਜਾ ਸਕਦੇ। ਨਾਨਕ ਪੁੱਛਿਆ ਦੇ ਪੁਜਾਏ ਜਿਨ੍ਹਾਂ ਤੇ ਕਿਰਪਾ ਰਹਿਮਤ ਹੋਵੇ। ਗੁਰੂ ਕੀ ਸੰਗਤ ਇਸੇ ਤਰ੍ਹਾਂ ਗੁਰੂ ਦੀ ਸਿਫਤ ਤੇ ਸਲਾਹ ਤੇ ਵਡਿਆਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਆਪ ਬਖਸ਼ਿਸ਼ ਕਰਕੇ ਆਪਣੀ ਸੇਵਾ ਲੈ ਲੈਣ ਕਿ ਜੋ ਸਤਿਗੁਰਾਂ ਨੇ ਅੱਜ ਹੁਕਮ ਬਖਸ਼ਿਸ਼ ਕੀਤਾ ਹੈ ਨਾ, ਇਸ ਹੁਕਮ ਨੂੰ ਆਪਾਂ ਸਮਝ ਸਕੀਏ। ਗੁਰੂ ਕੀ ਸੰਗਤ ਇਸ ਦਰ ਘਰ ਦੇ ਅੰਦਰ ਆਪਾਂ ਆਉਂਦੇ ਹਾਂ, ਇਸ ਦਰ ਘਰ ਦੇ ਅੰਦਰ ਆ ਕਰਕੇ ਦੋਵੇਂ ਕਰ ਜੋੜ ਕਰਕੇ, ਹੱਥ ਜੋੜ ਕਰਕੇ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਆਪਾਂ। ਤੇ ਸਾਡੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਨਾ, ਉਹਨਾਂ ਜੋਦੜੀਆਂ ਦੇ ਵਿੱਚ, ਅਰਦਾਸਾਂ ਦੇ ਵਿੱਚ ਕੋਈ ਨਾ ਕੋਈ ਮੰਗ ਹੋਇਆ ਕਰਦੀ, ਕੋਈ ਨਾ ਕੋਈ ਮੰਗ। ਤੇ ਮੰਗ ਬੜੇ ਤਰ੍ਹਾਂ ਦੀਆਂ ਨੇ, ਕਿਉਂਕਿ ਸੰਸਾਰ ਬੜਾ ਵੱਡਾ ਹੈ, ਪਰਿਵਾਰ ਬੜਾ ਵੱਡਾ ਹੈ, ਲੋੜਾਂ ਇੱਛਾਵਾਂ ਮਨੁੱਖ ਦੇ ਮਨ ਦੀਆਂ ਬੜੀਆਂ ਵੱਡੀਆਂ ਨੇ, ਮਨੁੱਖ ਫਿਰ ਉਵੇਂ ਦੀ ਹੀ ਮੰਗ ਮੰਗਦਾ ਹੈ। ਪਰ ਕਿਤੇ ਸਾਨੂੰ ਸਮਝ ਆ ਜਾਵੇ ਇਸ ਦਰ ਘਰ ਦੇ ਵਿੱਚ ਆ ਕਰਕੇ ਮੰਗਣਾ ਕੀ ਹੈ, ਇੱਥੇ ਆਉਣ ਦਾ ਸਲੀਕਾ ਆ ਜਾਵੇ। ਗੁਰੂ ਕੀ ਸੰਗਤ ਇੱਕ ਸਖਿਆਤਮਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ ਤੇ ਫਿਰ ਅੱਗੇ ਵਧਣ ਦਾ ਯਤਨ ਕਰਾਂ ਕਿ ਸੇਵਕ ਆਪਣੇ ਉਸਤਾਦ ਕੋਲ, ਆਪਣੇ ਗੁਰੂ ਕੋਲ ਸਿੱਖਿਆ ਪ੍ਰਾਪਤ ਕਰ ਰਹੇ ਨੇ ਤੇ ਅੱਜ ਸਮਾਂ ਆਇਆ ਸਿੱਖਿਆ ਪੂਰੀ ਹੋ ਗਈ ਹੈ, ਪੜ੍ਹਾਈ ਪੂਰੀ ਹੋ ਗਈ ਹੈ, ਤੇ ਉਸਤਾਦ ਨੇ ਕਿਹਾ ਵੀ ਹੁਣ ਇਹਨਾਂ ਨੂੰ ਘਰੋਂ ਘਰੀ ਭੇਜ ਦੇਣਾ ਚਾਹੀਦਾ ਇਮਤਿਹਾਨ ਲੈਣ ਵਾਸਤੇ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਇਮਤਿਹਾਨ ਹੋਇਆ ਕਰਦੇ ਸਨ ਉਹ ਕਾਗਜ਼ ਪੈਨ ਦੇ ਨਹੀਂ ਹੋਇਆ ਜ ਕਰਦੇ ਸਨ, ਉਹ ਲਿਖਤੀ ਇਮਤਿਹਾਨ ਨਹੀਂ ਹੋਇਆ ਕਰਦੇ ਸਨ, ਉਹ ਇਮਤਿਹਾਨ ਕੁਝ ਐਸੇ ਹੋਇਆ ਕਰਦੇ ਸਨ ਜਿਨ੍ਹਾਂ ਦੇ ਰਾਹੀਂ ਗਿਆਨ ਪ੍ਰਗਟ ਹੋਵੇ ਵੀ ਇਹਨੂੰ ਕਿੰਨੀ ਕੁ ਸਮਝ ਲੱਗੀ ਦੁਨੀਆਦਾਰੀ ਦੀ ਸੰਸਾਰ ਦੀ। ਸਤਸੰਗੀ ਜਣੋ, ਇਹਨਾਂ ਤਿੰਨਾਂ ਜਾਣਿਆਂ ਨੂੰ ਕੋਲ ਬਿਠਾ ਕੇ ਕਹਿਣਾ ਕੀਤਾ ਭਲਿਓ ਅੱਜ ਇਮਤਿਹਾਨ ਆ, ਤੁਹਾਡੇ ਵਿੱਚੋਂ ਕਿਹੜਾ ਅਵਲ ਆਉਂਦਾ ਹੈ, ਕਿਹੜਾ ਦੂਸਰੇ ਨੰਬਰ 'ਤੇ ਆਉਂਦਾ ਹੈ, ਕਿਹੜਾ ਤੀਸਰੇ 'ਤੇ ਆਉਂਦਾ ਹੈ, ਇਹ ਅੱਜ ਨਿਰਣਾ ਕੀਤਾ ਜਾਵੇਗਾ। ਤੋਰ ਦਿੱਤਾ ਕਿ ਜਾਓ ਆ ਨੇੜੇ ਇੱਕ ਨਜ਼ਦੀਕ ਸਮੁੰਦਰ ਇੱਕ ਸਾਗਰ ਹੈ, ਉਸ ਸਾਗਰ 'ਤੇ ਜਾ ਕਰਕੇ ਕਿਨਾਰੇ 'ਤੇ ਉਸ ਦੀਆਂ ਵਿਸ਼ੇਸ਼ਤਾਈਆਂ ਦੱਸੋ। ਸਤਸੰਗੀ ਜਦੋਂ ਪਹਿਲਾਂ ਗਿਆ ਜਾ ਕੇ ਵਿਸ਼ੇਸ਼ਤਾਈਆਂ ਦੇਖੀਆਂ, ਕੀ ਵਿਸ਼ੇਸ਼ਤਾਈਆਂ ਨੇ ਧਿਆਨ 'ਚ ਰੱਖਣਾ, ਸੁਰਤ ਟਿਕਾ ਕੇ ਰੱਖਣਾ ਗੁਰੂ ਕੀ ਸੰਗਤ। ਪਹਿਲੀ ਵਿਸ਼ੇਸ਼ਤਾਈ ਸਮੁੰਦਰ ਵਿਸ਼ਾਲ ਹੈ, ਬੜਾ ਵਿਸ਼ਾਲ ਹੈ, ਆਰਾ ਪਾਰਾ ਨਹੀਂ ਮਾਪਿਆ ਜਾ ਸਕਦਾ, ਬੜਾ ਗਹਿਰਾ ਹੈ। ਸਮੁੰਦਰ ਦੀਆਂ ਲਹਿਰਾਂ ਉੱਠ ਰਹੀਆਂ ਨੇ, ਠੰਡੀਆਂ ਹਵਾਵਾਂ ਵਗ ਰਹੀਆਂ ਨੇ, ਇਹ ਸਾਰਾ ਕੁਝ ਦੇਖ ਕੇ ਵਾਚ ਕੇ ਆਪਣੇ ਗੁਰੂ ਦੇ ਕੋਲ ਆ ਗਿਆ, ਉਸਤਾਦ ਕੋਲ ਆ ਗਿਆ। ਕਹਿਣ ਲੱਗਾ ਉਸਤਾਦ ਜੀ, ਮੈਂ ਦੇਖ ਕੇ ਆਇਆ ਸਮੁੰਦਰ ਬੜਾ ਵਿਸ਼ਾਲ ਹੈ, ਬੜਾ ਸੋਹਣਾ ਹੈ, ਬੜੀਆਂ ਲਹਿਰਾਂ ਨੇ, ਬੜੀ ਠੰਡੀ ਹਵਾ ਵਗਦੀ ਹੈ। ਦੂਸਰੇ ਨੂੰ ਭੇਜਿਆ ਗਿਆ, ਦੂਸਰਾ ਗਿਆ, ਦੂਸਰੇ ਨੇ ਵੀ ਇਹ ਸਾਰਾ ਕੁਝ ਦੇਖਿਆ। ਹੁਣ ਇਸ ਤੋਂ ਅੱਗੇ ਜਾਣਾ ਸੀ ਵੀ ਅੱਗੇ ਮੈਂ ਕੀ ਦੇਖਾਂ, ਕੀ ਦੱਸਾਂਗਾ। ਅੱਗੇ ਗੁਰੂ ਕੀ ਸੰਗਤ ਤਨ ਦੇ ਕੱਪੜੇ ਉਤਾਰ ਕਰਕੇ ਉਸ ਸਾਗਰ ਦੇ ਵਿੱਚ, ਸਮੁੰਦਰ ਦੇ ਵਿੱਚ ਚੁੱਭੀ ਲਗਾਈ ਹੈ। ਤਨ ਜਿਹੜਾ ਸੀ ਉਹ ਸੀਤਲ ਹੋ ਗਿਆ, ਠੰਡਾ ਹੋ ਗਿਆ, ਵਾਪਸ ਆ ਗਿਆ, ਆ ਕੇ ਦੱਸਿਆ ਜੀ ਪਹਿਲੇ ਦੀ ਤਰ੍ਹਾਂ ਬਾਕੀ ਸਾਰਾ ਕੁਝ ਉਵੇਂ ਹੀ ਹੈ, ਪਰ ਮੈਂ ਤਨ ਦੇ ਕੱਪੜੇ ਲਾ ਕੇ ਵਿੱਚ ਗਿਆ, ਪਾਣੀ ਵੀ ਬੜਾ ਸ਼ੀਤਲ ਹੈ, ਬੜਾ ਠੰਡਾ ਹੈ। ਤੀਸਰੇ ਨੂੰ ਭੇਜਿਆ, ਤੀਸਰਾ ਗਿਆ, ਗੁਰੂ ਕੀ ਸੰਗਤ ਇਹਨੇ ਦੇਖਿਆ ਵੀ ਪਹਿਲੇ ਦੋ ਤਾਂ ਸਾਰਾ ਕੁਝ ਕਰ ਗਏ ਨੇ, ਹੁਣ ਮੈਂ ਕੀ ਕਰਾਂ, ਮੈਂ ਕੀ ਕਰਾਂ। ਇਸ ਨੇ ਤਨ ਦੇ ਕੱਪੜੇ ਉਤਾਰੇ, ਸਾਗਰ ਦੇ ਵਿੱਚ ਗਿਆ, ਸਾਗਰ ਦੇ ਵਿੱਚ ਚੁੱਭੀ ਲਗਾ ਲਈ, ਚੁੱਭੀ ਐਸੀ ਗਹਿਰਾਈ ਦੇ ਵਿੱਚ ਗਿਆ। ਜਦੋਂ ਜਾ ਕੇ ਸਾਗਰ ਦੀ ਗਹਿਰਾਈ ਨੂੰ ਦੇਖਣਾ ਕੀਤਾ, ਜਲ ਮੈਂ ਜੰਤ ਉਪਾਏ ਕਹਿ ਤਿਨਾ ਪੇਰੋਜੀ ਦੇ, ਇੰਨੇ ਜੀਵ ਜੰਤੂ ਇਸ ਜਲ ਦੇ ਅੰਦਰ, ਉਹਨਾਂ ਦੀ ਰੋਜੀ ਦਾ ਵੀ ਪ੍ਰਬੰਧ ਕੀਤਾ ਹੋਇਆ ਪਰਮਾਤਮਾ ਨੇ। ਤੇ ਗੁਰੂ ਕੀ ਸੰਗਤ ਸਭ ਤੋਂ ਵੱਡੀ ਗੱਲ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਤੇਰੀ ਕੁਦਰਤ ਤੋਂ ਬਲਿਹਾਰ ਜਾਵਾਂ ਪਰਮਾਤਮਾ। ਇੱਕ ਗਮਲੇ ਦੇ ਵਿੱਚ ਛੋਟਾ ਜਿਹਾ ਪੌਦਾ ਲਗਾ ਦਈਏ, ਚਾਰ ਗਲਾਸ ਪਾਣੀ ਦੇ ਵੱਧ ਪੈ ਜਾਣ ਤੇ ਉਹ ਬੂਟਾ ਗਲ ਜਾਂਦਾ ਹੈ, ਉਹ ਬੂਟਾ ਗਲ ਜਾਂਦਾ ਹੈ। ਪਰ ਸਮੁੰਦਰ ਦੇ ਵਿੱਚ, ਸਾਗਰ ਦੇ ਵਿੱਚ ਬਨਸਪਤੀ ਹੈ ਜਿਹੜੀ ਹਰੀ ਹੈ, ਬਨਸਪਤੀ ਹੈ ਜਿਹੜੀ ਹਰੀ ਹੈ, ਇਤਨੀ ਬਨਸਪਤੀ, ਇਤਨੀ ਹਰਿਆਵਲ ਹੈ ਸਮੁੰਦਰ ਦੇ ਅੰਦਰ, ਇਤਨੇ ਜੀਵ ਜੰਤੂ ਅਨੇਕਾਂ ਹੀ ਭਾਂਤਾਂ ਦੇ, ਤੇ ਨਾਲ ਕੀ ਦੇਖਦਾ ਹੈ ਕੁਝ ਸਿੱਪੀਆਂ ਪਈਆਂ ਨੇ, ਸਿੱਪੀਆਂ, ਸਿੱਪੀ ਤੋਂ ਆਪ ਜਾਣੂ ਹੋ ਜਿਹਦੇ ਵਿੱਚ ਮੋਤੀ ਹੋਇਆ ਕਰਦਾ ਹੈ, ਕੁਝ ਸਿੱਪੀਆਂ ਲੈ ਕਰਕੇ ਬੁੱਕ ਭਰ ਕੇ ਬਾਹਰ ਆ ਗਿਆ, ਆ ਕਰਕੇ ਸਾਰਾ ਕੁਝ ਦੱਸਣਾ ਕੀਤਾ, ਉਸਤਾਦ ਜੀ ਮੈਂ ਗਿਆ, ਆਹ ਕੁਝ ਦੇਖਿਆ, ਆਹ ਕੁਝ ਵਾਚਿਆ, ਆਹ ਕੁਝ ਸਿੱਪੀਆਂ ਲੈ ਕੇ ਆਇਆ, ਰੱਖ ਦਿੱਤੀਆਂ। ਹੁਣ ਗੁਰੂ ਕੀ ਸੰਗਤ ਥੋੜਾ ਜਿਹਾ ਆਪਣੀ ਸੁਰਤ ਨੂੰ ਟਿਕਾਇਓ ਤੇ ਇਸ ਨੂੰ ਆਪਾਂ ਥੋੜਾ ਜਿਹਾ ਹੁਣ ਗੇਰ ਦੇਣਾ ਗੁਰੂ ਦੇ ਚਰਨਾਂ ਦੇ ਵੱਲ। ਪਹਿਲੇ ਦੀ ਤਰ੍ਹਾਂ ਅਸੀਂ ਵੀ ਗੁਰੂ ਦੇ ਦਰ ਤੇ ਆਉਂਦੇ ਹਾਂ। ਪਹਿਲੇ ਨੇ ਕੀ ਕੀਤਾ, ਸਾਗਰ ਦੇਖਿਆ, ਅਸੀਂ ਵੀ ਦੇਖਿਆ, ਗੁਰੂ ਵਿਸ਼ਾਲ ਹੈ, ਸੁਭਾਏ ਮਾਣ ਹੈ, ਪ੍ਰਕਾਸ਼ ਮਾਣ ਹੈ, ਸੁੰਦਰ ਚੰਦੋਆ ਹੈ, ਸੁੰਦਰ ਰੁਮਾਲੇ ਨੇ, ਨਮਸਤਕ ਹੋਏ, ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਕੀਰਤਨ ਹੋ ਰਿਹਾ ਹੈ, ਠੰਡੀ ਹਵਾ ਲੱਗੀ, ਹਵਾ ਠੰਡੀ ਲੈ ਕੇ ਲਹਿਰਾਂ ਲੈ ਕੇ ਵਾਪਸ ਹੋ ਗਏ, ਦੂਸਰੇ ਦੀ ਤਰ੍ਹਾਂ ਆਏ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਸਾਹਿਬ ਪ੍ਰਕਾਸ਼ ਮਾਨ ਨੇ। ਪਰ ਆ ਕੇ ਕੁਝ ਪਲ ਬੈਠ ਕਰਕੇ ਤਨ ਤੋਂ ਕੱਪੜੇ ਉਤਾਰ ਕੇ, ਭਾਵ ਮੈਂ ਮੇਰੀ ਹਉਮੈ ਨੂੰ ਤਿਆਗ ਕੇ, ਦੁਨੀਆਂ ਦਾ ਖਿਆਲ ਛੱਡ ਕੇ ਗੁਰੂ ਦੇ ਚਰਨਾਂ 'ਚ ਸੁਰਤ ਟਿਕਾ ਕੇ ਬੈਠ ਗਿਆ। ਤੇ ਹੁਣ ਕੀ ਹੋਇਆ, ਗੁਰੂ ਕੀ ਸੰਗਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, सुन सुन होवे परम गत मेरी, जलन बुझी शीतल होए मनुआ सतगुर का दर्शन पाए जी। गुरु दे दर्शन करके शीतल हो गया मन, गुरबाणी दे दर्शन होए, गुरु दे शब्द दे दर्शन होए, ते गुरु की संगत तीसरे दी तरह, तीसरा आया उसने की कीता समुंदर ओही सागर ओही ओही लहरा ओही शीतलता ओही ठंडक, पर उसने थोड़ा जा उदम कीता, बैठ गया गोदी विच आके गुरु साहब जी दी, धन श्री गुरु ग्रंथ साहब जी महाराज जी दे दर्शन कीते, दर्शन करके गहराई दे विच गया, गहराई दे विच तो गहराई च गया, बाणी पढ़ी, बाणी पढ़िया पता लग्या कि बाणी तां जीवन जुगत दे रही है, मेरे जम्मन तो लैके मेरे मरण तक दी जीवन जुगत है, मेरे जम्मन तो लैके मेरे मरण तक जितनी भी जीवन दी क्रिया है, उठना कदों है, सौना कदों है, खाना की है, बोलना की है, सारा कुछ गुरु जी दस रहे ने, सारा कुछ गुरु जी दस रहे ने। जदों ये पता लग्या तो कहना पिया भी बलिहारे जावा मैं गुरु तो, बलिहारे जावा। फिर होया कि कुछ सिपियां जिहड़ियां सन, शब्द रूपी सिपियां, वह कंठ कीतियां, कंठ कीतियां, शब्द कंठ हुंदे ना सानू भी, असी भी शब्द कंठ कर लैंदे आ, शब्द कंठ कीते, याद कीते, अपनी याद विच वसाउणा कीते, जिवें उस महात्मा ने उस उस्ताद ने अपने चेले नूं कहा इस सिप्पी दे विच मोती आ, पर इस मोती नूं खोलण वास्ते भलिया एक हंस की लोड़ है, एक हंस की लोड़ है। गुरु के सिखा हंस बिरती धारण कर, शब्द रूपी सिप्पी दे विचों ज्ञान रूपी मोती कढ, ज्ञान रूपी मोती कढ, उस मोती का आहार कर, थाल विच तीन वस्तु पईओ सत संतोख, विचारो अमृत नाम ठाकुर का पयो, जिसका सबस आधारो जेको खावे जेको पुंचे तिसका होए उधारो। गुरु की संगत थाल परोसिया होए, सोना रुमाला प्रकाशमान कीता होए, ते दर्शन करके चले जाइए विचों थाल दियां भोजन छकिए ही ना, ते किवें उधार होवेगा। संसार दा भोजन भी थाल च प्यारे पेट दी भुख नहीं पूरी हुंदी है, ते भगती है। इस दर घर अंदर आना किवें ये निर्णय आपां कर लईए, पहले दी तरह, दूजे दी तरह, कि तीजे दी तरह, जे दी तीजे दी तरह आवांगे ते कुछ लैके जावांगे, कुछ खट के जावांगे, साडे जीवन दा उधार हो जाएगा। उदार गुरु की संगत नाम दे विच है, जदो परमेश्वर परमात्मा दे नाम दी प्राप्ति हुंदी है ना, उदो ही गुरु की संगत जीवन दा उदार हुंदा है। संसार दा धन एकत्र कर लईए, संसार दे सुख एकत्र कर लईए, लाख अडंबर बहुत विस्तारा नाम बिना झूठे पसारा, ये सब झूठे ने नाम तो बिना, पर जदो गुरु की कृपा हुंदी है। अब मेरे सतगुरु धन साहिब श्री गुरु अर्जन देव जी महाराज जो बख्शिश करदे ने टोटी राग दे अंदर, साहिब जी घर दूजे दे विच कीर्तन दी शैली अंदर जो सानू गाण वास्ते हुक्म कीता गया, दो पदियां दे विच ए शब्द आप जी ने साझा करना है, आओ श्रवण करना करिए।
सतनाम श्री वाहे गुरु साहिब जी, टोडी महला पंजवा।
गुरु अर्जन देव जी महाराज जी द्वारा टोडी राग विच उच्चारण कीता है।
घर दूजा,
दूसरे घर दे विच इन गाउण दी हिदायत कीती गई है।
दो पदे,
ए शब्द केवल दो पदियां दा है, जिवें आपां चार पदियां दा अठ पदियां दा शब्द देखदे हां, इहदे केवल दो पद हन।
एक ओंकार सतगुर प्रसाद,
एक ओंकार सतगुर प्रसाद। सतसंगी जनों, परमात्मा एक है, एक है। सतगुरु जी कहन लगे ने कि भलिया पहला तां अपने हिरदे अंदर इस गल नूं धारण कर लै कि भावें अव अल्लाह कह, भावें राम कह, भावें रहीम कह, पर हो है एक अव्वल अल्लाह नूर उपाया कुदरत के, सब बंदे ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਸ ਪਰਮੇਸ਼ਰ ਪਰਮਾਤਮਾ ਜੋ ਇੱਕ ਹੈ, ਉਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ। ਧਰਮ ਅਲੱਗ ਅਲੱਗ ਹੋ ਸਕਦੇ ਨੇ, ਇਸ਼ਟ ਅਲੱਗ ਅਲੱਗ ਹੋ ਸਕਦੇ ਨੇ, ਪਰ ਜੇ ਪਰਮਾਤਮਾ ਦੀ ਸ਼ਕਤੀ ਦੀ ਗੱਲ ਕਰੀਏ, ਪਰਮਾਤਮਾ ਦੀ ਸੱਤਿਆ ਦੀ ਗੱਲ ਕਰੀਏ, ਤੇ ਉਹ ਇੱਕ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਤੇ ਪਕੜ ਬਣਾਉਣੀ ਪਵੇਗੀ ਕਿ ਪਰਮਾਤਮਾ ਦਾ ਹੋਰ ਕੋਈ ਰੂਪ ਸਰੂਪ ਨਹੀਂ। ਨਾਮ ਅਲੱਗ ਅਲੱਗ ਆਪਾਂ ਲੈ ਸਕਦੇ ਹਾਂ, ਜਪ ਸਕਦੇ ਹਾਂ, ਪਰ ਪਰਮਾਤਮਾ ਹੈ ਇੱਕ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲੀ ਗੱਲ ਸਾਨੂੰ ਇਹੀ ਸਮਝਾਈ ਕਿ ਪਰਮਾਤਮਾ ਇੱਕ ਹੈ। ਹੁਣ ਐਸੇ ਪਰਮਾਤਮਾ ਨੂੰ ਮਿਲਿਆ ਕਿਵੇਂ ਜਾਵੇ ਜੋ ਇੱਕ ਹੈ, ਸਾਰੀ ਸ੍ਰਿਸ਼ਟੀ ਦਾ, ਸਾਰੀ ਜਗਤ ਤੋਂ ਪ੍ਰਤਪਾਲਣ ਕਰਨ ਵਾਲਾ, ਸਿਰਜਣ ਵਾਲਾ, ਆਪ ਰਿਜਕ ਉਪਾਉਣ ਵਾਲਾ, ਸਭ ਕੁਝ ਦੇਣ ਵਾਲਾ, ਆਪੇ ਹੀ ਜੰਮਣ, ਆਪੇ ਹੀ ਮਾਰਨ ਵਾਲਾ, ਆਪੇ ਹੀ ਜਨਮ ਦੇਣ ਵਾਲਾ, ਕਿਉਂਕਿ ਗੁਰੂ ਕੀ ਸੰਗਤ ਸਤਿਗੁਰ ਦੀ ਅੰਮ੍ਰਿਤ ਬਾਣੀ ਦੇ ਬੋਲ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਆਪੇ ਮਾਰੈ, ਆਪੇ ਛੋਡੈ, ਆਪੇ ਲੇਵੈ ਦੇ। ਆਪੇ ਹੀ ਮਾਰਦਾ, ਆਪੇ ਹੀ ਛੱਡਦਾ, ਆਪੇ ਹੀ ਲੈਂਦਾ, ਆਪੇ ਹੀ ਦਿੰਦਾ, ਆਪੇ ਹੀ ਸਭ ਕੁਝ ਕਰਨ ਵਾਲਾ। ਐਸੇ ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕਹਿੰਦੇ ਕੀਤੀ, ਕਹਿੰਦੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਐਸੇ ਅਕਾਲ ਪੁਰਖ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ।
ਮੰਗੋ ਦਾਨ ਠਾਕੁਰ ਨਾਮ,
ਮੰਗੋ ਦਾਨ ਠਾਕੁਰ ਨਾਮ। ਸਤਸੰਗੀ ਜਨੋ, ਇਸ ਦਰ ਤੇ, ਇਸ ਘਰ ਤੇ ਆ ਕੇ ਅਸੀਂ ਬੜਾ ਕੁਝ ਮੰਗਦੇ ਹਾਂ, ਬੜਾ ਕੁਝ, ਕਿਉਂਕਿ ਇਸ ਘਰ ਦੇ ਵਿੱਚ ਹੀ ਆਵਾਜ਼ ਆਉਂਦੀ ਏ। ਸਤਿਗੁਰੂ ਜੀ ਹੀ ਆਪ ਹੀ ਕਹਿੰਦੇ ਨੇ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜੋ ਮੰਗਾਂਗੇ ਉਹ ਮਿਲੇਗਾ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਦਾਸ ਬੜਾ ਔਖਾ ਹੈ ਬਣਨਾ, ਬੜਾ ਔਖਾ ਹੈ। ਕਹਿੰਦੇ ਦਾਸ ਬਣ, ਮੈਂ ਮੇਰੀ ਹਉਮੈ ਦਾ ਤਿਆਗ ਕਰਕੇ ਦਾਸ ਬਣ ਜਾ। ਜਦੋਂ ਤੂੰ ਦਾਸ ਬਣ ਗਿਆ, ਤੇਰੇ ਅੰਦਰੋਂ ਹੰਗਤਾ ਹਉਮੈ ਖਤਮ ਹੋ ਗਈ, ਨਾਮ ਦਾ ਵਾਸਾ ਹੋ ਗਿਆ, ਜੋ ਤੇਰੀ ਰਸਨਾ ਤੋਂ ਨਿਕਲੇਗਾ ਉਹ ਭਾਵੇਂ ਲੋਕ ਤੇ ਭਾਵੇਂ ਪਰਲੋਕ, ਉਹ ਸੱਚ ਹੋਵੇਗਾ, ਉਹ ਸੱਚ ਹੋਵੇਗਾ। ਨਾਮ ਜਪਣ ਵਾਲੇ ਜਿਨ੍ਹਾਂ ਨੇ ਪਰਮਾਤਮਾ ਪਰਮੇਸ਼ਰ ਨੂੰ ਜਪਿਆ ਏ, ਜਦੋਂ ਉਹ ਕੋਈ ਬਚਨ ਕਰਦੇ ਨੇ ਨਾ, ਤੇ ਉਹ ਸੱਚ ਹੁੰਦੇ ਨੇ, ਸੱਚ ਹੁੰਦੇ ਨੇ ਗੁਰੂ ਕੀ ਸੰਗਤ। ਤੇ ਸਤਿਗੁਰੂ ਜੀ ਕਹਿੰਦੇ ਦਾਸ ਬਣ, ਇਸ ਘਰ ਤੋਂ ਆਵਾਜ਼ਾਂ, ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ। ਪਰ ਗੁਰੂ ਕੀ ਸੰਗਤ, ਅਸੀਂ ਸਮਝ ਲਿਆ ਸ਼ਾਇਦ ਸਾਨੂੰ ਧੀਆਂ ਪੁੱਤਰ ਮੰਗਣ ਵਾਸਤੇ ਕਿਹਾ ਗਿਆ, ਸ਼ਾਇਦ ਸਾਨੂੰ ਧਨ ਦੌਲਤ ਮੰਗਣ ਵਾਸਤੇ ਕਿਹਾ ਵੀ ਮੰਗ ਲਓ ਜੋ ਮੰਗਣਾ। ਇੱਥੇ ਆ ਕੇ ਆਪਾਂ ਮੰਗਦੇ ਵੀ ਹਾਂ, ਮੇਰੇ ਸਤਿਗੁਰੂ ਜੀ ਅੱਗੇ ਆਪਾਂ ਬੜੀ ਲੰਬੀ ਲਿਸਟ ਰੱਖਦੇ ਹਾਂ, ਤੇ ਮੇਰੇ ਸਤਿਗੁਰੂ ਜੀ ਟਿੱਕ ਲਾਈ ਜਾਂਦੇ ਨੇ, ਕਿਉਂਕਿ ਇਹਦੇ ਘਰ ਦੇ ਵਿੱਚ ਘਾਟਾ ਕੋਈ ਨਹੀਂ। ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਜਿਨ੍ਹਾਂ ਨੂੰ ਤੂੰ ਦੇਣਾ ਹੈ ਉਹ ਪਾ ਲੈਂਦੇ ਨੇ, ਤੇ ਕਿੰਨਾ ਨੂੰ ਦਿੰਦਾ ਹੈ ਗੁਰੂ ਕੀ ਸੰਗਤ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਹੜੇ ਆਪਣੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾਉਂਦੇ ਨੇ, ਨਾਮ ਜਿਨਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਪਰ ਸਤਸੰਗੀ ਜਨੋ, ਪਰਮਾਤਮਾ ਅਕਾਲ ਪੁਰਖ ਜੀ ਪਤਾ ਕੀ ਕਹਿੰਦੇ ਨੇ, ਕਹਿੰਦੇ ਸੰਸਾਰ ਹੀ ਮੰਗੀ ਜਾਂਦਾ, ਦਾਤਾ ਹੀ ਮੰਗੀ ਜਾਂਦਾ, ਕਦੀ ਮੈਨੂੰ ਵੀ ਮੰਗ ਲੈ, ਮੈਂ ਵੀ ਆਉਣਾ ਚਾਹੁੰਦਾ ਤੇਰੇ ਕੋਲ, ਕਦੀ ਮੈਨੂੰ ਵੀ ਮੰਗ। ਤੇ ਜਿਨ੍ਹਾਂ ਨੂੰ ਇਹ ਗੱਲ ਸਮਝ ਲੱਗ ਗਈ ਗੁਰੂ ਕੀ ਸੰਗਤ, ਉਹ ਫਿਰ ਕਹਿੰਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੇ ਨਾਮ ਪਿਆਰੀ ਜੀਓ ਇਹ ਦਾਤਾ ਇਹ ਵਾਹਿਗੁਰੂ ਤੇਰੇ ਦਰ ਤੋਂ ਨਾਮ ਦੀ ਦਾਤ ਮੰਗਦੇ ਆ ਕਿਰਪਾ ਕਰ ਸਾਡੀ ਝੋਲੀ ਚ ਨਾਮ ਦੀ ਦਾਤ ਪਾ ਇੱਥੇ ਵੀ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਮੰਗੋ ਦਾਨ ਠਾਕੁਰ ਨਾਮ ਆਪਣੇ ਮਾਲਕ ਕੋਲੋਂ ਜੇ ਕੁਝ ਮੰਗਣਾ ਹੀ ਨਾ ਤੇ ਪਰਮਾਤਮਾ ਦੇ ਨਾਮ ਨੂੰ ਮੰਗਣਾ ਕਰ
ਅਵਰ ਕਛੂ ਮੇਰਾ ਸੰਗ ਨਾ ਚਾਲੈ ਮਿਲੈ ਕਿਰਪਾ ਗੁਣ ਗਾਮ
ਅਵਰ ਕਛੂ ਮੇਰੇ ਸੰਗ ਨਾ ਚਾਲੈ ਐ ਵਾਹਿਗੁਰੂ ਮੈਨੂੰ ਪਤਾ ਲੱਗ ਗਿਆ ਮੈਨੂੰ ਸਮਝ ਲੱਗ ਗਈ ਹੈ ਵੀ ਤੇਰੇ ਨਾਮ ਤੋਂ ਬਿਨਾਂ ਮੇਰਾ ਕੋਈ ਸਹਾਈ ਨਹੀਂ ਹੋਣਾ ਤੇਰੇ ਨਾਮ ਤੋਂ ਬਿਨਾਂ ਮੇਰਾ ਕੋਈ ਸਹਾਈ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸੁਖਣੀ ਸਾਹਿਬ ਆਪਾਂ ਪੜ੍ਹਦੇ ਹਾਂ ਜਿੱਥੇ ਸਤਿਗੁਰ ਕਹਿੰਦੇ ਨੇ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਉੱਥੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ ਜਿੱਥੇ ਤੇਰੇ ਅਡੰਬਰ ਨੇ ਤੇਰੇ ਧੀਆਂ ਪੁੱਤਰਾਂ ਨੇ ਤੇਰੇ ਮਾਤਾ ਪਿਤਾ ਨੇ ਵੀ ਤੇਰਾ ਸਾਥ ਨਹੀਂ ਦੇਣਾ ਮਨੁੱਖ ਸਮਝਦਾ ਸ਼ਾਇਦ ਕਿਤੇ ਮੇਰਾ ਇਹ ਲੇਖਾ ਜੋਖਾ ਕਰ ਲੈਣਗੇ ਪਰ ਭਗਤ ਕਬੀਰ ਜੀ ਨੇ ਤਾੜਨਾ ਕੀਤੀ ਤੇ ਸਮਝਾਉਣਾ ਕੀਤਾ ਕਹਿੰਦੇ ਧਿਆਨ ਚ ਰੱਖੀ ਐ ਮਨਾ ਭੁੱਲ ਕੇ ਵੀ ਐਸਾ ਕਰਮ ਐਸਾ ਕੰਮ ਨਾ ਕਰੀ ਮਨ ਮੇਰੇ ਭੂਲੇ ਕਪਟ ਨਾ ਕੀਜੈ ਕਿਉਂ ਜੀ ਅੰਤ ਨਬੇੜਾ ਤੇਰਾ ਜੀ ਵੇਲੇ ਚ ਅੰਤ ਵੇਲੇ ਜਦੋਂ ਨਬੇੜਾ ਆਉਣਾ ਹੈ ਨਾ ਉਹ ਤੇਰੀ ਜਿੰਦ ਪਾਸੋਂ ਹੋਣਾ ਹੈ ਲੇਖਾ ਰੱਬ ਮੰਗੇਸੀਆਂ ਬੈਠਾ ਕੱਢ ਵਹੀ ਜਦੋਂ ਉਹਨੇ ਵਹੀ ਕੱਢ ਲੈਣੀ ਹੈ ਨਾ ਵਹੀ ਆਪਾਂ ਦੇਖਦੇ ਹਾਂ ਸ਼ਾਹੂਕਾਰਾਂ ਦੇ ਕੋਲ ਹੁੰਦੀ ਹੈ ਲੇਖੇ ਵਾਲਿਆਂ ਕੋਲ ਇੱਕ ਬੰਨੇ ਉਹਨਾਂ ਲਿਖਿਆ ਹੁੰਦਾ ਵੀ ਦਿੱਤਾ ਕਿੰਨਾ ਤੇ ਇੱਕ ਬੰਨੇ ਲਿਖਿਆ ਹੁੰਦਾ ਆਇਆ ਕਿੰਨਾ ਇਸੇ ਤਰ੍ਹਾਂ ਗੁਰੂ ਕੀ ਸੰਗਤ ਉੱਥੇ ਵੀ ਵਹੀ ਖਾਤਾ ਲੱਗਾ ਏ ਜਿਸ ਚ ਲਿਖਿਆ ਜਾੜਿਆ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਅਧੂਰ ਉੱਥੇ ਨੋਟ ਹੋ ਰਿਹਾ ਹੈ ਲਿਖਿਆ ਜਾ ਰਿਹਾ ਹੈ ਤੇ ਗੁਰੂ ਕੀ ਸੰਗਤ ਜਦੋਂ ਲਿਖਿਆ ਜਾਂਦਾ ਜਦੋਂ ਪੁੱਛਿਆ ਜਾਂਦਾ ਹੈ ਨਾ ਫਿਰ ਪਤਾ ਲੱਗਦਾ ਏ ਵੀ ਮੈਂ ਜਿਨ੍ਹਾਂ ਦੇ ਲਈ ਇੰਨਾ ਕੁਝ ਕਰਦਾ ਰਿਹਾ ਜਿਨ੍ਹਾਂ ਲਈ ਮੈਂ ਕਪਟ ਕੀਤੇ ਜਿਨ੍ਹਾਂ ਲਈ ਮੈਂ ਵਿਕਾਰ ਭੋਗੇ ਜਿਨ੍ਹਾਂ ਲਈ ਮੈਂ ਚੋਰੀਆਂ ਕੀਤੀਆਂ ਠੱਗੀਆਂ ਕੀਤੀਆਂ ਉਹਨਾਂ 'ਚ ਤਾਂ ਮੇਰੇ ਕੋਈ ਸੰਗੀ ਨਹੀਂ ਲਾਖ ਹੈ ਡੰਬਰ ਬਹੁਤ ਵਿਸਥਾਰਾ ਨਾਮ ਬਿਨਾਂ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਜਿਨ੍ਹਾਂ 'ਤੇ ਉਹ ਕਿਰਪਾ ਕਰ ਦਿੰਦਾ ਹੈ ਨਾ ਉਹਨਾਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਪੈਂਦੀ ਹੈ ਤੇ ਜਦੋਂ ਕਿਰਪਾ ਆਉਂਦੀ ਨਾਮ ਦੀ ਦਾਤ ਪੈਂਦੀ ਨੇ ਗੁਰੂ ਕੀ ਸੰਗਤ ਉਹ ਫਿਰ ਭਾਈ ਬਾਬਾ ਅਦਲੀ ਦੀ ਸੰਗਤ ਕਰਕੇ ਭਾਈ ਵਿਧੀ ਚੰਦ ਵਰਗੇ ਜਿਨ੍ਹਾਂ ਦੇ ਕਿਰਤ ਵਿਰਤ ਹੈ ਚੋਰੀ ਕਰਨਾ ਪਰ ਅੱਜ ਸਤ ਸੰਗਤ ਪ੍ਰਾਪਤ ਹੋ ਗਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਜਦੋਂ ਗੁਰੂ ਦੀ ਸੰਗਤ ਸਤ ਸੰਗੀਆਂ ਦਾ ਸੰਗ ਪ੍ਰਾਪਤ ਹੋ ਗਿਆ ਤੇ ਫਿਰ ਐਸੀ ਗੁਰੂ ਘਰ ਨਾਲ ਪ੍ਰੀਤ ਜੁੜੀ ਐਸਾ ਪਿਆਰ ਜੁੜਿਆ ਕਿ ਸਤਿਗੁਰ ਜੀ ਨੇ ਨਿਵਾਜ ਦਿੱਤਾ ਹੈ ਇਸ ਘਰ ਦੇ ਵਿੱਚ ਘਾਟਾ ਕੋਈ ਨਹੀਂ ਇਸ ਘਰ ਦੇ ਅੰਦਰ ਸਭ ਕੁਛ ਹੈ ਸਤਿਗੁਰੂ ਜੀ ਕਹਿੰਦੇ ਨੇ ਅਵਰ ਕਛੂ ਮੇਰੇ ਸੰਗ ਨਾ ਚੱਲੈ ਮਿਲੇ ਕਿਰਪਾ ਗੁਣ ਗਾਮ ਐ ਵਾਹਿਗੁਰੂ ਜੀ ਕਿਰਪਾ ਕਰਿਓ ਕਿ ਤੁਹਾਡੀ ਸਿਫਤ ਤੁਹਾਡੀ ਸਲਾਹ ਤੁਹਾਡੇ ਗੁਣਾਂ ਨੂੰ ਅਸੀਂ ਗਾਇਨ ਕਰਦੇ ਰਹੀਏ
ਰਹਾਓ
ਸਤਿਗੁਰੂ ਜੀ ਵਿਸ਼ਰਾਮ ਦੇ ਰਹੇ ਨੇ ਰੁਕਣ ਵਾਸਤੇ ਕਹਿ ਰਹੇ ਨੇ ਕਹਿੰਦੇ ਪਹਿਲਾਂ ਇੱਥੇ ਵਿਚਾਰ ਕਰਕੇ ਅੱਗੇ ਚੱਲੀ
ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ
ਜਿਵੇਂ ਦਰਖਤ ਦੀ ਛਾਂ ਟਿਕਾ ਦੇ ਵਿੱਚ ਨਹੀਂ ਹੈ ਦਰਖਤ ਦੀ ਛਾਂ ਦਾ ਸੰਬੰਧ ਸੂਰਜ ਦੇ ਨਾਲ ਹੈ ਜਿਵੇਂ ਜਿਵੇਂ ਸੂਰਜ ਢਲੇਗਾ ਜਿਵੇਂ ਜਿਵੇਂ ਸੂਰਜ ਦੀ ਚਾਲ ਬਦਲੇਗੀ ਛਾਂ ਬਦਲ ਜਾਣੀ ਹੈ ਇਸੇ ਤਰ੍ਹਾਂ ਸਤਸੰਗੀ ਜਨੋ, ਸੰਸਾਰ ਦੇ ਅੰਦਰ ਭੋਗੇ ਜਾ ਰਹੇ ਰਸ, ਮਾਣੇ ਜਾ ਰਹੇ ਰਾਜ ਭੋਗ ਸੁੱਖ, ਉਸ ਤਰਵਰ ਸ਼ਾਮ ਦੀ ਤਰ੍ਹਾਂ ਨੇ, ਇੱਕ ਦਰਖਤ ਦੀ ਸ਼ਾਂਤੀ ਦੀ ਤਰ੍ਹਾਂ ਨੇ, ਜਿਹੜੇ ਕੁਝ ਪਲ ਲਈ ਮਿਲੇ ਨੇ, ਕੁਝ ਪਲ ਲਈ ਮਿਲੇ ਨੇ। ਕਿਸ ਵੇਲੇ ਇਹਨਾਂ ਨੇ ਬਦਲ ਜਾਣਾ ਏ, ਕਿਸ ਵੇਲੇ ਸੁੱਖ ਦੁੱਖ ਚ ਬਦਲ ਜਾਵੇਗਾ, ਦੁੱਖ ਸੁੱਖ ਚ ਬਦਲ ਜਾਵੇਗਾ, ਇਹ ਮਨੁੱਖ ਰਤਾ ਜਿੰਨਾ ਵੀ ਨਹੀਂ ਜਾਣਦਾ, ਇਹ ਆਤਮਾ ਨਹੀਂ ਜਾਣਦੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਤੇ ਰਹਿਮਤ ਕਰਦੇ, ਕਹਿੰਦੇ ਇਹ ਜਿਹੜਾ ਰਾਜ ਮਾਲ ਹੈ ਨਾ, ਅਨੇਕਾਂ ਸੁੱਖਾਂ ਦੇ ਵਿੱਚ ਤੂੰ ਭੋਗ ਰਿਹਾ ਏ, ਇਹਨਾਂ ਭੋਗਾਂ ਨੂੰ ਭੋਗਣ ਦੇ ਨਾਲ ਨਾਲ ਇਹ ਵੀ ਧਿਆਨ ਚ ਰੱਖੀ, ਸੰਪਤ ਰੱਥ ਧਨ ਰਾਜ ਸਿਉ ਅਤ ਨਿਹੋ ਲਗਾਇਓ, ਕਾਲ ਫਾਸ ਜਬ ਗੱਲ ਪਰੇ ਸਭ ਭਇਓ ਪਰਾਇਓ। ਕਾਲ ਰੂਪੀ ਮੌਤ ਦੀ ਫਾਹੀ ਜਦੋਂ ਗੱਲ ਚ ਪੈ ਗਈ, ਸਾਰਿਆਂ ਪਰਾਏ ਹੋ ਜਾਣਾ ਏ, ਜਿਹੜੇ ਰਸ ਤੂੰ ਭੋਗ ਰਿਹਾ ਏ, ਇਹਨਾਂ ਰਸਾਂ ਨੂੰ ਬਹੁਤਾ ਜ਼ਿਆਦਾ ਨੇਹ ਨਾ ਪਾਈ, ਬਹੁਤਾ ਪਿਆਰ ਨਾ ਪਾਈ, ਇੱਕ ਦਰਖਤ ਦੀ ਸ਼ਾਂਤ ਤਰ੍ਹਾਂ ਜਾਣੀ।
ਧਾਏ ਧਾਏ ਬਹੁ ਵਿਦ ਕੋ ਧਾਵੈ, ਸਗਲ ਨਿਰਾਰਥ ਕਾਮ।
ਸੰਸਾਰ ਦੇ ਸੁੱਖ ਪ੍ਰਾਪਤ ਕਰਨ ਵਾਸਤੇ ਧਾਏ ਧਾਏ ਤੋਂ ਭਾਵ ਭੱਜਦਾ ਏ, ਦੌੜਦਾ ਏ, ਬਹੁ ਵਿਦ ਕਈ ਤਰੀਕੇ ਢੰਗ ਵਰਤਦਾ ਏ, ਪਰ ਸਤਿਗੁਰੂ ਜੀ ਨੇ ਨਿਰਣਾ ਕਰ ਦਿੱਤਾ ਹੈ। ਨਿਰਣਾ ਕਹਿੰਦੇ ਇਹ ਸਾਰਾ ਕੁਝ ਸਗਲ ਨਿਰਾਰਥ ਕਾਮ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਹੋਰ ਕੰਮ ਤੇਰੇ ਕਿਸੇ ਕੰਮ ਦੇ ਨਹੀਂ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਆਹ ਤੇਰੇ ਕੰਮ ਦਾ ਹੈ, ਆਹ ਤੇਰੇ ਕਾਜ ਤੇਰੇ ਕੰਮ ਦਾ ਹੈ, ਬਾਕੀ ਜਿੰਨੇ ਮਰਜ਼ੀ ਕਰੀ ਜਾ ਧੰਦੇ, ਜਿੰਨਾ ਮਰਜ਼ੀ ਤੂੰ ਧਨ ਇਕੱਤਰ ਕਰ ਲੈ। ਦੁਨੀ ਚੰਦ ਨੇ ਵੀ ਕਿਹਾ ਸੀ ਮੈਂ ਬੜਾ ਧਨਵਾਨ ਆ ਜੀ, ਪਰ ਸਤਿਗੁਰੂ ਜੀ ਨੇ ਸੂਈ ਦੀ ਚੋਬ ਮਾਰੀ ਤੇ ਜਗਾ ਦਾ, ਸੂਈ ਦੇ ਦੋ ਹੀ ਕੰਮ ਨੇ, ਜਾਂ ਤਾਂ ਸੂਈ ਜਗਾਉਂਦੀ ਏ, ਚੋਬ ਲੱਗ ਜਾਵੇ ਨਾ ਤੇ ਬੰਦਾ ਜਾਗ ਪੈਂਦਾ, ਤਬਕ ਕੇ ਉੱਠਦਾ ਏ, ਤੇ ਜਾਂ ਸੂਈ ਗੰਢਦੀ ਏ, ਪਾਟੇ ਹੋਏ ਨੂੰ ਜੋੜਦੀ ਏ। ਗੁਰੂ ਦੀ ਬਾਣੀ ਸੁੱਤੀ ਹੋਈ ਆਤਮਾ ਨੂੰ, ਆਤਮਿਕ ਜੀਵਨ ਨੂੰ ਜਗਾ ਦਿੰਦੀ ਏ, ਤੇ ਗੁਰੂ ਕੀ ਸੰਗਤ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਟੁੱਟਿਆ ਹੋਇਆਂ ਨੂੰ ਗੰਢ ਦਿੰਦਾ ਏ, ਜੋੜ ਦਿੰਦਾ ਏ, ਜਿਹੜੇ ਧਾਰਨ ਕਰ ਲੈਂਦੇ ਨੇ। ਸਤਿਗੁਰੂ ਜੀ ਕਿਰਪਾ ਕਰੇ, ਕਹਿੰਦੇ ਜਿਹੜਾ ਤੂੰ ਭੱਜਿਆ ਫਿਰਦਾ ਏ ਨਾ, ਇਹ ਸਾਰਾ ਕੁਝ ਤੇਰਾ ਵਿਅਰਥ ਹੈ।
ਬਿਨ ਗੋਬਿੰਦ ਅਵਰ ਜੇ ਚਾਹੋ, ਦੀਸਾ ਸਗਲ ਬਾਤ ਹੈ ਖਾਮ।
ਵਿਣ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਗੁਰੂ ਕੀ ਸੰਗਤ, ਮਨ ਦੀ ਭੁੱਖ ਨਾਮ ਤੋਂ ਬਿਨਾਂ ਨਹੀਂ ਜੇ ਉਤਰਨੀ, ਭਾਵੇਂ ਕਿੰਨੀਆਂ ਵੀ ਆਪਾਂ ਪੁਰੀਆਂ ਦੀਆਂ ਪੰਡਾਂ ਭਰ ਲਈਏ, ਸਤਿਗੁਰੂ ਜੀ ਨੇ ਨਿਰਣਾ ਕਰ ਦਿੱਤਾ ਹੈ ਕਿ ਭਾਵੇਂ ਤੂੰ ਪੁਰੀਆਂ ਕੀ ਲੱਖ ਅਡੰਬਰ ਕੀ ਜੋ ਮਰਜ਼ੀ ਪੰਡਾਂ ਦੇ ਵਿੱਚ ਪਾ ਲੈ, ਪਰ ਤੇਰੇ ਮਨ ਦੀ ਇਹ ਅਵਸਥਾ ਬਣ ਗਈ ਹੈ, ਸਹਿਸ ਖਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਭੱਜਿਆ ਫਿਰਦਾ ਏ ਤੂੰ, ਇੱਧਰ ਤੁਰਿਆ ਫਿਰਦਾ ਏ, ਪਰ ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੇ ਤੂੰ ਹੋਰ ਕੁਝ ਮੰਗੇਗਾ ਨਾ, ਇਹ ਸਾਰਾ ਕੁਝ ਖਾਮ ਹੈ, ਨਾਸ਼ਵੰਤ ਹੈ, ਕੱਚਾ ਹੈ, ਤੇ ਕੱਚੇ ਦੇ ਮਗਰ ਤੂੰ ਨਾ ਭਜਣਾ ਕਰ।
ਕਹੁ ਨਾਨਕ ਸੰਤ ਰੇਨ ਮੰਗੋ, ਮੇਰੋ ਮਨ ਪਾਵੈ ਬਿਸਰਾਮ।
ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ। ਸਤਿਗੁਰੂ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਮੈਂ ਜੁੜਿਆ ਹੋਇਆਂ ਦੀ ਰੇਨ ਚਰਨਾਂ ਦੀ ਧੂੜੀ ਮੰਗਦਾ ਏ, ਤੇ ਇਸ ਤਿੰਨਾਂ ਚਰਨਾਂ ਦੀ ਧੂੜੀ ਦੇ ਨਾਲ ਹੀ ਵਿਸ਼ਰਾਮ, ਵਿਸ਼ਰਾਮ ਕਹਿੰਦੇ ਨੇ ਟਿਕਾ ਨੂੰ, ਗੁਰੂ ਦੇ ਜੁੜਿਆਂ ਦੇ ਚਰਨਾਂ ਦੀ ਧੂੜੀ ਦੇ ਨਾਲ ਮਨ ਟਿਕਾ ਦੇ ਵਿੱਚ ਆਵੇਗਾ। ਕਿਉਂ? ਕਿਉਂਕਿ ਉਹਨਾਂ ਨੇ ਸੰਸਾਰ ਦੀਆਂ ਗੱਲਾਂ ਨਹੀਂ ਕਰਨੀਆਂ, ਉਹਨਾਂ ਸੰਸਾਰ ਦੇ ਨਾਲ ਨਹੀਂ ਜੋੜਨਾ, ਨਿਰੰਕਾਰ ਦੇ ਨਾਲ ਜੋੜਨਾ ਹੈ। ਅਸੀਂ ਸੰਸਾਰ ਵੱਲ ਭੱਜਦੇ ਹਾਂ ਅਤੇ ਸੰਸਾਰ ਦੇ ਨਾਲ ਜੁੜਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਕਿਤੇ ਅੰਦਰ ਝਾਤੀ ਮਾਰ, ਆਪਣੇ ਅੰਦਰ ਨੂੰ ਨਿਰੰਕਾਰ ਵੱਲ ਲੈ ਕੇ ਜਾ। ਸੰਸਾਰ ਦੇ ਰਸਤਿਆਂ ਤੇ ਭੱਜ ਭੱਜ ਕੇ ਦੌੜ ਦੌੜ ਕੇ ਜਿਹੜੇ ਤੂੰ ਮਿੱਟੀ ਘੱਟੇ ਫੱਕ ਰਿਹਾ ਹੈ ਨਾ, ਇਹਨਾਂ ਮਿੱਟੀ ਘੱਟਿਆਂ ਤੋਂ ਬਾਅਦ ਚ ਤੇ ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਦਰ ਨੂੰ ਖੋਜ ਬੰਦੇ, ਖੋਜ ਦਿਲ ਹਰ ਰੋਜ਼, ਆਪਣੇ ਆਪ ਨੂੰ ਖੋਜਣਾ ਕਰ। ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਿਰਪਾ ਕਰ ਰਹੇ ਨੇ ਕਿ ਮੰਗਣਾ ਏ ਨਾਮ ਦੀ ਦਾਤ ਮੰਗ। ਜੇ ਆਇਆ ਏ ਕੁਝ ਮੰਗਣ ਵਾਸਤੇ, ਸੰਸਾਰ ਦੇ ਸੁੱਖ ਨਾ ਮੰਗੀ ਜਾਵੀ। ਸਤਸੰਗੀ ਜਣੋ, ਮਹਾਤਮਾ ਬੁੱਧ ਦੇ ਸੇਵਕ ਭਿਕਸ਼ੂ ਨੇ ਇੱਕ ਸਵਾਲ ਕੀਤਾ ਮਹਾਤਮਾ ਬੁੱਧ ਨੂੰ, ਮਹਾਤਮਾ ਜੀ ਇੰਨਾ ਤੁਸੀਂ ਪ੍ਰਵਚਨ ਕਰਦੇ ਹੋ, ਇੰਨੀਆਂ ਸਿੱਖਿਆਵਾਂ ਦਿੰਦੇ ਹੋ, ਤੁਹਾਡੀਆਂ ਸਿੱਖਿਆਵਾਂ ਤੋਂ ਕੋਈ ਪ੍ਰਭਾਵਿਤ ਹੋ ਕੇ, ਤੁਹਾਡੀਆਂ ਸਿੱਖਿਆਵਾਂ ਨੂੰ ਸੁਣ ਕੇ ਕੋਈ ਪਰਮਾਤਮਾ ਦੇ ਨਾਲ ਜੁੜਿਆ ਵੀ ਹੈ, ਪਰਮਾਤਮਾ ਤੱਕ ਕੋਈ ਪਹੁੰਚਿਆ ਵੀ ਹੈ? ਮਹਾਤਮਾ ਜੀ ਨੇ ਉਹਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਉਹਨੂੰ ਹੀ ਇੱਕ ਪ੍ਰੈਕਟੀਕਲ ਕਰਨ ਵਾਸਤੇ ਦੇਤਾ। ਕਹਿੰਦੇ ਜਾਂ ਇੰਜ ਕਰ, ਆ ਲੈ ਜਾ ਇੱਕ ਕਾਪੀ ਤੇ ਪੈਨ, ਇਹ ਕਾਪੀ ਪੈਨ ਲੈ ਕੇ ਇਸ ਨਗਰ ਦੇ ਵਿੱਚ ਜਾ ਤੇ ਦਰਵਾਜ਼ੇ ਦਰ ਤੇ ਜਾ ਕਰਕੇ ਦਰ ਖੜਕਾ ਕੇ ਬਾਹਰ ਬੁਲਾ ਕੇ ਇੱਕ ਵਾਰੀ ਪੁੱਛ ਕੇ ਆ ਕਿ ਤੁਸੀਂ ਮੰਦਰ ਮਸਜਿਦ ਗੁਰਦੁਆਰੇ ਸਤ ਸੰਗਤ ਵਿੱਚ ਜਾਂਦੇ ਹੋ? ਉਹ ਕਹਿਣਗੇ ਅਸੀਂ ਜਾਂਦੇ ਹਾਂ। ਅਗਲਾ ਸਵਾਲ ਕਰੀ ਵੀ ਉੱਥੇ ਜਾ ਕੇ ਮੰਗਦੇ ਕੀ ਹੋ? ਦਰਵਾਜ਼ਾ ਖੜਕਾਇਆ ਗਿਆ, ਅੰਦਰੋਂ ਆਵਾਜ਼ ਆਈ, ਕੀ ਮੰਗਦੇ ਹੋ? ਕਹਿੰਦੇ ਜੀ ਧਨ ਬੜੀ ਗਰੀਬੀ ਬਹੁਤ ਆ, ਧਨ ਨਹੀਂ ਹੈਗਾ, ਧਨ ਮੰਗਦੇ ਆ। ਨੋਟ ਕਰ ਲਿਆ ਗਿਆ ਵੀ ਆ ਦਰ ਜਿਹੜਾ ਘਰ ਜਿਹੜਾ ਹੈ ਨਾ, ਧਨ ਮੰਗਦਾ ਹੈ। ਅਗਲਾ ਦਰਵਾਜ਼ਾ ਖੜਕਾਇਆ, ਕਹਿੰਦੇ ਧਨ ਤਾਂ ਬੜਾ ਹੈ ਜੀ, ਧਨ ਦੀ ਕੋਈ ਕਮੀ ਨਹੀਂ, ਪਰ ਇਸ ਧਨ ਨੂੰ ਸਾਂਭਣ ਵਾਲਾ ਕੋਈ ਨਹੀਂ, ਕੋਈ ਧੀਆਂ ਪੁੱਤਰ ਨਹੀਂ ਆ। ਧੀਆਂ ਪੁੱਤਰ ਮੰਗਦੇ ਆ ਵੀ ਪਰਮਾਤਮਾ ਦੇ ਘਰ ਜਾਂਦੇ ਆ ਵੀ ਕੋਈ ਧੀ ਪੁੱਤਰ ਮਿਲ ਜਾਵੇ। ਤੀਸਰੇ ਘਰ ਦੇ ਵਿੱਚ ਗਏ, ਕਹਿੰਦੇ ਕੀ ਮੰਗਦੇ ਹੋ? ਕਹਿੰਦੇ ਮੰਗਦੇ ਆ ਵੀ ਧੀ ਤੇ ਹੈਗੀ ਆ ਪਰ ਬਗਾਨਾ ਧਨ ਹੈ, ਚਲੀ ਜਾਣੀ ਹੈ। ਪੁੱਤ ਚਾਹੀਦਾ ਵੀ ਮੇਰਾ ਜਿਹੜਾ ਅਡੰਬਰ ਆ ਨਾ, ਆ ਇੰਨਾ ਕੁਝ ਮੈਂ ਬਣਾਇਆ, ਫੈਕਟਰੀਆਂ ਲਾਈਆਂ, ਦੁਕਾਨਾਂ ਪਾਈਆਂ, ਧਨ ਦੌਲਤ ਇਕੱਤਰ ਕੀਤਾ, ਜ਼ਮੀਨਾਂ ਖਰੀਦੀਆਂ ਨੇ, ਇਹਨੂੰ ਸਾਂਭਣ ਵਾਸਤੇ ਪੁੱਤ ਚਾਹੀਦਾ। ਹੁਣ ਪੁੱਤ ਤੋਂ ਅੱਗੇ ਗਏ, ਕਹਿੰਦੇ ਹੁਣ ਤੁਸੀਂ ਕੀ ਮੰਗਦੇ ਹੋ? ਕਹਿੰਦੇ ਧੀਆਂ ਪੁੱਤ ਸਭ ਕੁਝ ਹੈਗਾ ਜੀ, ਪਰ ਦੇਹ ਨੂੰ ਰੋਗ ਲੱਗਾ, ਦੇਹੀ ਨੂੰ ਰੋਗ ਲੱਗਾ ਹੈ, ਮੰਗਦੇ ਆ ਕਿ ਇਹ ਦੇਹੀ ਜਿਹੜੀ ਆ ਅਰੋਗ ਹੋ ਜਾਵੇ। ਸਤਸੰਗੀ ਜਣੋ, ਅਗਲੇ ਘਰ ਗਏ, ਕਹਿੰਦੇ ਅਰੋਗਤਾ ਵੀ ਇਹ ਸਭ ਕੁਝ ਹੈ ਪਰ ਚੈਨ ਨਹੀਂ, ਚਿੰਤਾਵਾਂ ਹੀ ਚਿੰਤਾਵਾਂ, ਨੀਂਦ ਹੀ ਨਹੀਂ ਆਉਂਦੀ। ਵੱਡੇ ਵੱਡੇ ਜੋ ਦੀਸੈ ਲੋਕ ਤਿਨਕੋ ਵਿਆਪੈ, ਚਿੰਤਾ ਰੋ, ਚਿੰਤਾ ਦੇ ਵਿੱਚ ਫਸੇ। ਸਤਸੰਗੀ ਜਦੋਂ ਵਾਪਸ ਆ ਗਿਆ, ਪੁੱਛਣਾ ਕੀਤਾ ਕੀ ਕਰ ਲੈ ਕੇ ਆਇਆ? ਕਹਿਣਗੇ ਆਹ ਕੁਝ ਮੰਗਦੇ ਨੇ। ਕਹਿੰਦੇ ਫਿਰ ਨਿਰਣਾ ਤੂੰ ਆਪ ਕਰ ਲੈ, ਜਿਹੜੇ ਆਏ ਦਰ ਤੇ ਉਹਨਾਂ ਜੋ ਮੰਗਿਆ ਉਹ ਮਿਲ ਗਿਆ, ਜਿਨ੍ਹਾਂ ਨੇ ਮੈਨੂੰ ਮੰਗਿਆ ਹੀ ਨਹੀਂ, ਪਰਮਾਤਮਾ ਨੂੰ ਮੰਗਿਆ ਹੀ ਨਹੀਂ, ਕਿਵੇਂ ਮਿਲਦਾ, ਕਿਵੇਂ ਮਿਲਦਾ? ਸਤਸੰਗੀ ਜਣੋ, ਇੱਥੇ ਆ ਕੇ ਮੰਗੀਏ ਸਭ ਕੁਝ ਦਾਤੇ ਦੇ ਕੋਲੋਂ, ਕਿਉਂਕਿ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰੇ ਤੇ ਉਹ ਘਾਟਾ ਥੋੜਾ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਗਏ ਨੇ ਪਰ ਦੇਣ ਵਾਲਾ ਨਹੀਂ ਜੇ ਥੱਕਿਆ। ਪਰ ਇਹਦੇ ਕੋਲੋਂ ਨਾਮ ਦੀ ਦਾਤ ਵੀ ਮੰਗੀਏ। ਸਤਿਗੁਰ ਰਹਿਮਤ ਕਰਨ, ਆਓ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
ਅੱਖੀ ਕਾਡ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ।
ਪਿਆਰ ਐਸਾ ਗੁਰੂ ਦੇ ਨਾਲ ਪਾ ਲਈਏ, ਪਰਮਾਤਮਾ ਨੂੰ ਪਾ ਦੇ ਨਾਲ ਪ੍ਰੀਤ ਪੈ ਜਾਵੇ ਕਿ ਆਪਣੇ ਮਨ ਦੀ ਵੇਦਨਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕੋਈ ਜਨ ਹਰ ਸਿਉ ਦੇਵੈ ਜੋਰ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੇ ਪ੍ਰਾਣ ਅਕੋਰ। ਮੈਂ ਪ੍ਰਾਣ ਵੀ ਨਿਸ਼ਾਵਰ ਕਰ ਦੇਵਾਂ, ਸੁਭ ਬਚਨ ਬੋਲਾਂ, ਐਸਾ ਕੋਈ ਜਨ ਮਿਲ ਜਾਵੇ। ਤੇ ਇੱਥੇ ਫਿਰ ਸਤਿਗੁਰੂ ਜੀ ਕਹਿੰਦੇ ਮੈਂ ਆਪਣੀਆਂ ਅੱਖਾਂ ਕੱਢ ਕੇ ਉਹਦੇ ਕਦਮਾਂ ਦੇ ਵਿੱਚ ਰੱਖ ਦੇਵਾਂ ਜਿਹੜਾ ਮੈਨੂੰ ਗੁਰੂ ਮਿਲਾ ਦੇਵੇ, ਮੈਨੂੰ ਗੁਰੂ ਦੀ ਪ੍ਰਾਪਤੀ ਹੋ ਜਾਵੇ। ਤੇ ਸਤਿਗੁਰੂ ਰਹਿਮਤ ਬਖਸ਼ਿਸ਼ ਕਰ ਰਹੇ ਨੇ ਕਿ ਇਹ ਭਾਵਨਾ ਪਿਆਰ ਉਹਦੀ ਬਖਸ਼ਿਸ਼ ਨਾਲ ਬਣਿਆ ਹੈ।
ਸਭ ਧਰਤੀ ਫਿਰ ਮਤ ਪਾਈ,
ਇਹੀ ਮਤ ਜਿਹੜੀ ਹੈ, ਇਹੀ ਜਿਹੜੀ ਸਮਝ ਹੈ ਨਾ, ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ।
ਜੇ ਪਾਸ ਬਹਾਲ ਹੈ ਤਾਂ ਤੁਝੇ ਅਰਾਦੀ, ਜੇ ਮਾਰ ਕੱਢ ਹੈ ਭੀ ਧਿਆਈ।
ਸਤਿਗੁਰੂ ਜੀ ਕਹਿੰਦੇ ਜੇ ਇੱਕ ਪਾਸ ਬਹਾਲ ਲਵੇ ਨਾ ਵਾਹਿਗੁਰੂ ਅਕਾਲ ਪੁਰਖ ਜੀ, ਤੇ ਮੈਂ ਤੇਰੀ ਅਰਾਧਨਾ ਕਰਾਂ, ਤੇ ਜੇ ਮੈਨੂੰ ਧੱਕੇ ਵੀ ਪੈ ਜਾਣ ਤੇ ਤਾਂ ਵੀ ਮੈਂ ਤੇਰਾ ਦਰ ਨਾ ਛੱਡਾਂ, ਤਾਂ ਵੀ ਮੈਂ ਤੇਰਾ ਦਰ ਨਾ ਛੱਡਾਂ, ਤੇਰੇ ਦਰ ਦੇ ਨਾਲ ਹੀ ਜੁੜਿਆ ਰਹਾਂ। ਸਤਸੰਗੀ ਜਨੋ, ਐਸੀ ਪ੍ਰੀਤ ਚਾਹੀਦੀ ਹੈ, ਐਸੀ ਪ੍ਰੀਤ। ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਤੂੰ ਦੁੱਖ ਸੁੱਖ ਦੇ ਦੇਵੇਂ ਤਾਂ ਵੀ ਤੈਨੂੰ ਮੈਂ ਧਿਆਵਾਂ, ਜੇ ਦੁੱਖ ਦੇ ਦੇਵੇਂ ਤੇ ਤਾਂ ਵੀ ਤੈਨੂੰ ਧਿਆਵਾਂ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਹੈ ਪ੍ਰੀਤ, ਇਹ ਹੈ ਪਿਆਰ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਰਹਿਮਤ ਕਰ ਰਹੇ ਨੇ ਕਿ ਜੇ ਕੋਲ ਬਹਾਲ ਲਵੇਂ ਤਾਂ ਵੀ ਮੈਂ ਤੇਰੀ ਅਰਾਧਨਾ ਕਰਾਂ, ਜੇ ਮੈਨੂੰ ਧੱਕੇ ਵੀ ਪੈ ਜਾਣ ਤੇ ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਜਾਵਾਂ ਨਹੀਂ, ਤੇਰੇ ਦਰ ਦਾ ਹੀ ਹੋ ਕੇ ਰਵਾਂ ਧੱਕਿਆਂ ਤੋਂ ਭਾਵ ਗੁਰੂ ਕੀ ਸੰਗਤ। ਕਈ ਵਾਰੀ ਸਾਨੂੰ ਦੁੱਖ ਐਸੇ ਆਉਂਦੇ ਨੇ, ਸਾਨੂੰ ਤਕਲੀਫਾਂ ਐਸੀਆਂ ਆਉਂਦੀਆਂ ਨੇ, ਅਸੀਂ ਕਹਿੰਦੇ ਗੁਰੂ ਕੀ ਕਰ ਰਿਹਾ, ਪਰ ਜਿਹਨਾਂ ਦੀ ਪ੍ਰੀਤ ਹੁੰਦੀ ਹੈ ਨਾ ਉਹ ਕਹਿੰਦੇ ਕੋਈ ਨੀ ਗੁਰੂ ਜੀ, ਤੁਸੀਂ ਜੋ ਕਰ ਰਹੇ ਹੋ ਭਲਾ ਕਰ ਰਹੇ ਹੋ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ।
ਤੁਹਾਡੇ ਅੱਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਜੇ ਮੈਨੂੰ ਕੋਈ ਨਿੰਦ ਦੇਵੇ, ਕੋਈ ਸਲਾਹ ਦੇਵੇ, ਤੇ ਮੈਨੂੰ ਕੋਈ ਫਰਕ ਨਹੀਂ, ਕਿਉਂਕਿ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਾਤ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ, ਹਰਕ ਸੋਗ ਤੇ ਰਹੇ ਨਿਆਰਾ, ਨਾ ਹੀ ਮਾਨ ਅਪਮਾਨਾ, ਨਾ ਮਾਨ ਤੇ ਨਾ ਅਪਮਾਨ, ਨਾ ਹਰਖ ਤੇ ਨਾ ਸੋਗ, ਇਹ ਕਿੰਨਾ ਨੂੰ ਪ੍ਰਾਪਤ ਹੁੰਦਾ ਏ? ਗੁਰ ਕਿਰਪਾ ਜੇ ਨਰਕੋ ਕਿੰਨੀ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਇਸ ਜੁਗਤ ਨੂੰ ਪਛਾਣਿਆ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ, ਉਹਨਾਂ ਦਾ ਮਿਲਾਪ ਇੰਜ ਹੋ ਜਾਂਦਾ ਹੈ।
ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਈ।
ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਵਿਸਰ ਨਾਹੀਂ ਦਾ ਤਾਰੇ ਆਪਣਾ, ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਆਖਾਂ, ਜੀਵਾਂ ਵਿਸਰੈ ਮਰ ਜਾਉ। ਐ ਵਾਹਿਗੁਰੂ ਤੇਰੇ ਨਾਲ ਜੁੜਿਆ ਰਹਾਂ, ਤੇਰੇ ਨਾਲ ਪ੍ਰੀਤ ਪਈ ਰਹੇ ਤੇ ਮੇਰੀ ਜਿੰਦ ਚੱਲਦੀ ਏ, ਜੇ ਤੇਰੇ ਨਾਲ ਵਿਛੋੜਾ ਕਿਤੇ ਦਿਖਾਈ ਦੇਵੇ ਤਾਂ ਮੈਨੂੰ ਆਤਮਕ ਮੌਤ ਦਿਖਾਈ ਦਿੰਦੀ ਹੈ।
ਵਾਰ ਵਾਰ ਜਾਈ ਗੁਰੇ ਉਪਰ, ਪੈ ਪੈਰੀ ਸੰਤ ਮਨਾਈ।
ਵਾਰ ਵਾਰ ਗੁਰੂ ਤੋਂ ਬਲਿਹਾਰੇ ਜਾਵਾਂ, ਸੰਤ ਜਨਾ ਜੁੜੇ ਹੋਇਆਂ ਦੀ ਮੈਂ ਚਰਨਾਂ ਦੀ ਧੂੜੀ ਦੇ ਵਿੱਚ ਧੂੜੀ ਨੂੰ ਲੋਚਾਂ ਤੇ ਰੇਣ ਤੇ ਪੈਣਾ ਕਰਾਂ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਾ ਤਾਈ।
ਹਰੀ ਪਰਮੇਸ਼ਰ ਪਰਮਾਤਮਾ ਦੇ ਦਰਸ਼ਨਾਂ ਲਈ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਕਹਿੰਦੇ ਨੇ, ਨਾਨਕ ਤਾਂ ਦੀਵਾਨਾ ਹੋਇਆ ਪਿਆ ਹੈ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ, ਮਿਲਾਪ ਹੋ ਜਾਵੇ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਕਿ ਆਪਾਂ ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ, ਸਤਿਗੁਰਾਂ ਦੀ ਸੰਗਤ ਮਾਣਦੇ ਰਹੀਏ। ਕੋਟਨ ਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ, ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਧੰਨਵਾਦ ਅਤਿ ਸਤਿਕਾਰਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਦੀ ਅਸੀਸ ਸਦਕਾ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੰਤਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤਉ ਦਰਸ਼ਨ ਕਰਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।